ਨਰ ਅਰੋਗਤਾ ਜੁਤ ਕੁਸ਼ਲਾਤਾ।
ਸੋ ਜਿਹੜੇ ਸੀ ਨਰ ਉਹ ਸਾਰੇ ਅਰੋਗ ਸਨ, ਜੁਤ ਕੁਸ਼ਲਾਤਾ ਚੰਗੇ ਤਰੀਕੇ ਨਾਲ ਕੁਸ਼ਲ ਪੂਰਵਕ ਸੁੱਖ ਨਾਲ ਰਹਿੰਦੇ ਸੀ, ਕਿਉਂਕਿ ਜਿਹੜੇ ਨਰ ਸੀ ਉਹ ਅਰੋਗ ਸਨ, ਲੋਕਾਂ ਦੀਆਂ ਆਦਤਾਂ ਚੰਗੀਆਂ ਸਨ ਜਿਹੜੀਆਂ, ਇਸ ਕਰਕੇ ਅਰੋਗ ਸਨ ਉਹ।
ਵੈਦਿਕ ਪਠ ਹੈ ਹੇਤ ਸਭ ਗਿਆਤਾ।
ਸੋ ਸਾਰੇ ਗਿਆਨ ਵਾਸਤੇ ਵੈਦਿਕ ਪੜ੍ਹਦੇ ਸਨ, ਕਿਉਂਕਿ ਬਾੜ ਦਾ ਇਲਾਕਾ ਉਸ ਸਮੇਂ ਬਹੁਤ ਆਬਾਦ ਸੀ, ਮਗਰੋਂ ਵਿਰਾਨ ਹੋਇਆ, ਸੋ ਫਿਰ ਬਾਅਦ ਵਿੱਚ ਹੌਲੀ ਹੌਲੀ ਕਰਕੇ ਵਸਿਆ। ਇਹ ਬੇਦੀਆਂ ਦਾ ਖਾਨਦਾਨ ਜਿਹੜਾ ਸੀ, ਧਨੁਸ਼ਧਾਰੀ ਸ਼ੂਰਵੀਰ ਤੇ ਉਹਨਾਂ ਦੇ ਯੁੱਧ ਨੂੰ ਯੱਗ ਦੇ ਅਲੰਕਾਰ ਨਾਲ ਦਿਖਾਉਂਦੇ, ਸਾਰੇ ਵੇਦਕਾ ਯੱਗ ਸਮੇਂ ਅੱਗ ਬਾਲਣ ਵਾਲੇ, ਕੁੰਡ ਦੇ ਪਾਸ ਸਮੱਗਰੀ ਰੱਖਣ ਵਾਲੀ ਥੜੀ, ਇੱਥੋਂ ਯੁੱਧ ਦਾ ਸਥਾਨ ਹੀ ਥੜੀ ਹੈ, ਇਉਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਵੀ ਜੀ ਨੇ ਇਹਦੇ ਵਿੱਚ ਦਿਖਾਉਣੀਆਂ ਹਨ।
ਬੇਦੀ ਵੰਸ਼ ਵਸਾ ਧਨਧਾਰੀ।
ਬੇਦੀ ਵੰਸ਼ ਧਨਖਧਾਰੀ ਜਿਹੜਾ ਉੱਥੇ ਵਸਦਾ ਸੀ, ਕਿਉਂਕਿ ਬੇਦੀ ਵੰਸ਼ ਸਾਰਾ ਹੀ ਤੇ ਸੋਢੀਆਂ ਦਾ ਵੰਸ਼, ਇਹ ਧਨਖਧਾਰੀ ਸੀ, ਸ਼ਸਤਰਧਾਰੀ ਸੀ ਸਾਰਾ।
ਯੁੱਧ ਵੇਦਕਾ ਜਿਨ ਹੈ ਸੁਧਾਰੀ।
ਯੁੱਧ ਰੂਪੀ ਵੇਦਕਾ, ਵੇਦਕਾ ਹੁੰਦੀ ਅੱਗ, ਅੱਗ ਕੁੰਡ ਦੇ ਵਿੱਚ ਬਾਲ ਕੇ ਉੱਥੇ ਉਹਤੀਆਂ ਦੇਣੀਆਂ, ਪਰ ਇਧਰ ਯੁੱਧ ਵੇਦਕਾ ਹੀ ਸੀ, ਮੈਦਾਨੇ ਜੰਗ ਦੇ ਵਿੱਚ ਜਾ ਕੇ ਇਹਦਾ ਜਾ ਕੇ ਜੰਗ ਕਰਨਾ, ਲੜਨਾ ਆਪਸ ਵਿੱਚ।
ਤੁੰਡ ਕਾਲਕਾ ਪਾਵਕ ਕੁੰਡਾ।
ਇਸ ਤਰੀਕੇ ਨਾਲ ਕਹਿੰਦੇ ਜਿਹੜੇ ਕਾਲਕਾ ਦਾ ਮੁੱਖ ਭਾਵ ਯੁੱਧ ਦਾ ਉਤਸ਼ਾਹ ਹੀ ਬਣਾਇਆ ਹੋਇਆ ਹੈ, ਤੋ ਅਗਨੀ ਕੁੰਡ ਬਣਾਇਆ ਹੋਇਆ, ਯੱਗ ਦਾ ਤੋ ਥੰਬਾ ਕੀ ਹੈ ਜੋ ਝੰਡਾ ਬਣਾਇਆ ਹੋਇਆ।
ਜੱਗ ਥੰਬ ਸੇ ਸੋਭਤ ਝੰਡਾ।
ਇਸ ਤਰ੍ਹਾਂ ਝੰਡਾ ਬਣਾਇਆ ਹੋਇਆ, ਜੱਗ ਦਾ ਜਿਹੜਾ ਥੰਬ ਬਣਾਇਆ, ਇਹ ਇੱਕ ਅਲੰਕਾਰ ਜਿਵੇਂ ਸੋਨੇ ਦਾ ਆਪਾਂ ਗਹਿਣਾ ਘੜਦੇ ਨਾ ਸਜਾ ਕੇ, ਸੋ ਕਹਿੰਦੇ ਬੜਾ ਸੋਹਣਾ ਬਣਾਇਆ ਕੋਈ ਚਿੱਤਰਕਾਰੀ, ਇਹਨੂੰ ਅਲੰਕਾਰ ਕਹਿੰਦੇ। ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ, ਅਲੰਕਾਰ ਨਾਮ ਗਹਿਣੇ ਦਾ। ਜਦੋਂ ਕਵੀ ਜੀ ਫਿਰ ਅਲੰਕਾਰ ਬੰਨਦੇ ਨੇ ਨਾ ਕਿਸੇ ਚੀਜ਼ ਦਾ, ਉੱਥੇ ਵੀ ਕਮਾਲ ਕਰਦੇ ਹਨ।
ਕਿਰਪਨ ਸਮ ਕਾਤੁਰਤਾ ਖੋਏ।
ਜਿਹੜਾ ਕਿਰਪਨ ਬੰਦਾ ਹੁੰਦਾ ਹੈ ਨਾ, ਸ਼ੂਮਤਾ ਛੱਡਣੀ ਪੈਂਦੀ ਹੈ, ਭਾਵ ਇੱਥੇ ਕਾਇਰਪੁਣਾ ਛੱਡ ਦਿੱਤਾ ਉਹਨਾਂ ਨੇ, ਕਿਉਂਕਿ ਜੇ ਯੱਗ ਕਰਨਾ ਹੋਵੇ ਤਾਂ ਸ਼ੂਮਤਾ ਛੱਡਣੀ ਪੈਂਦੀ ਹੈ, ਯੱਗ ਦੇ ਵਿੱਚ ਖੁੱਲਾ ਖਰਚਾ ਕੀਤਾ ਜਾਂਦਾ ਸੀ। ਇਸੇ ਤਰ੍ਹਾਂ ਕਹਿੰਦੇ ਇੱਥੇ ਕਾਇਰਤਾ, ਜੇ ਜੰਗ ਕਰਨਾ, ਜੰਗ ਰੂਪੀ ਯੱਗ ਕਰਨਾ, ਇਹਦੇ ਵਿੱਚ ਕਾਇਰਤਾ ਛੱਡਣੀ ਪੈਂਦੀ, ਜਿਹੜਾ ਕਾਇਰ ਹੋ ਗਿਆ ਉਹ ਦੌੜ ਗਿਆ।
ਕਰ ਵਾਰਨ ਕੇ ਕੀਨ ਸੋਏ।
ਸੋ ਇਹਨਾਂ ਨੇ ਕੀ ਕੀਤਾ, ਉਸ ਵਕਤ ਯੱਗ ਦੇ ਵਿੱਚ ਘਿਓ ਤਿਲ ਜਿਉਂ ਸਮੱਗਰੀ ਨੂੰ ਚੁੱਕਣ ਲਈ ਚਮਚੇ ਹੁੰਦੇ ਨੇ, ਕਹਿੰਦੇ ਇੱਥੇ ਮੈਦਾਨੇ ਜੰਗ ਵਿੱਚ ਕੀ ਆ, ਬੇਦੀਆਂ ਕੋਲੇ ਕਹਿੰਦੇ ਕਿਰਪਾਨਾ ਹੀ ਚਮਚੇ ਬਣਾਏ ਹੋਏ ਨੇ ਮਾਨੋ ਦੁਸ਼ਟਾਂ ਨੂੰ ਮਾਰਨ ਲਈ।
ਦੁਸ਼ਟਾਂ ਮਿਕਵਾ ਦੀਨ ਅਹੁਤੀ।
ਇੱਥੇ ਅਹੁਤੀਆਂ ਦਿੰਦੇ ਨੇ ਯੱਗ ਦੇ ਵਿੱਚ, ਇੱਥੇ ਇਹਨਾਂ ਨੇ ਦੁਸ਼ਟਾਂ ਦੇ ਮਾਸ ਦੀਆਂ ਮਨ ਅਹੁਤੀਆਂ ਦਿੱਤੀਆਂ ਹਨ।
ਜੈ ਸਰਪੀ ਸਰੋਣਤ ਸੰਜੂਤੀ।
ਸੋ ਜਿੱਥੇ ਲਹੂ ਹੀ ਘਿਓ ਬਣਾ ਲਿਆ ਹੈ, ਸੋ ਐਸੇ ਬੇਦੀਆਂ ਨੇ ਆਪਣੇ ਮੈਦਾਨੇ ਜੰਗ ਦੇ ਵਿੱਚ ਜਾ ਕੇ ਜੰਗ ਕੀਤੇ ਹਨ, ਕਿਉਂਕਿ ਸ਼ੁਰੂ ਤੋਂ ਲੈ ਕੇ ਮਹਾਰਾਜ ਨੇ ਕਿਹਾ ਖੱਤਰੀ ਕੋ ਪੂਥੋ ਬ੍ਰਾਹਮਣ ਕੋ ਨਾਹੀ। ਮਹਾਰਾਜ ਕਹਿੰਦੇ ਮੈਂ ਖੱਤਰੀ ਦਾ ਪੁੱਤ ਹਾਂ, ਬ੍ਰਾਹਮਣ ਦਾ ਨੀਗਾ, ਮੈਂ ਮੈਦਾਨੇ ਜੰਗ ਦੇ ਵਿੱਚ ਕੋਈ ਪਿੱਠ ਦਿਖਾਉਣਾ ਸਾਡਾ ਕੰਮ ਨਹੀਂ ਹੈ। ਇਸ ਕਰਕੇ ਮਹਾਰਾਜ ਦਸਵੇਂ ਪਾਤਸ਼ਾਹ ਬਹੁਤ ਸੋਹਣੇ ਸ਼ਬਦ ਲਿਖੇ ਨੇ, ਜਬਾ ਬਾਣ ਲਾਗਿਓ ਤਬਾ ਰੋਸ ਜਾਗਿਓ। ਮਹਾਰਾਜ ਕਹਿੰਦੇ ਮੇਰਾ ਵੀ ਲੱਗਿਆ ਸੀ ਪੇਟੀ ਦੇ ਗਾਤਰੇ ਦੇ ਉੱਤੋਂ ਦੀ ਵਾੜੀ ਚੁੰਝ ਜਿਉਂ ਚੁ ਵੀ ਸੀ, ਕਹਿੰਦੇ ਅੱਛਾ ਫਿਰ ਮੈਂ ਵੀ ਇਧਰੋਂ ਚਲਾ ਦਿੰਦਾ। ਉਸ ਵਕਤ ਮਹਾਰਾਜ ਨੇ ਤੀਰ ਚਲਾ, ਉਹ ਜਿਹੜਾ ਜਰਨੈਲ ਜੀ ਨੇ ਮਾਰਿਆ ਸੀ ਤੀਰ, ਉਹਦੇ ਮੱਥੇ ਚ ਜਾ ਕੇ ਵੱਜਿਆ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਵੀਰ ਰਸ ਦੀ ਦਾਤ ਨਾਲ ਨਾਲ ਬਖਸ਼ਿਸ਼ ਕੀਤੀ। ਇਹ ਦੁਨੀਆਂ ਚ ਰਹਿਣ ਦਾ ਇੱਕ ਢੰਗ ਹੀ ਹੈ। ਸੋ ਜਿਵੇਂ ਡਾਲਰ ਦੇ ਉੱਤੇ ਛਾਪਿਆ ਨੇ, ਇੱਕ ਪਾਸੇ ਕਣਕ ਹੈ ਬਾਜ ਦੇ ਪੰਜਿਆਂ ਵਿੱਚ ਫੜੀ ਹੋਈ, ਇੱਕ ਪਾਸੇ ਤੀਰ ਫੜਾਏ ਹੋਏ ਨੇ, ਬਸ ਦੇਖਦੇ ਫਤਿਹ ਇਹੀ ਹੈ।
ਅਸ ਬੇਦੀ ਵਾਸੀ ਤਲਵੰਡੀ।
ਸੋ ਇਹੋ ਜਿਹੇ ਤਲਵੰਡੀ ਦੇ ਰਹਿਣ ਵਾਲੇ ਬੇਦੀ ਵੰਸ਼ ਦੇ ਲੋਕ ਸਨ, ਜਿਨ੍ਹਾਂ ਦੇ ਵਿੱਚ ਸ਼ੁਭ ਗੁਣ ਸਨ ਸਾਰੇ।
ਜਿਨ ਕੇ ਬਹੁ ਕੀਰਤ ਜਗ ਮੰਡੀ।
ਸੋ ਜਗਤ ਦੇ ਵਿੱਚ ਜਿਨ੍ਹਾਂ ਦੀ ਬਹੁਤ ਸਾਰੀ ਕੀਰਤੀ ਫੈਲੀ ਹੋਈ ਸੀ, ਵੀ ਬੰਦੇ ਬੜੇ ਚੰਗੇ ਨੇ, ਸਾਰੇ ਗੁਣਵਾਨ ਹਨ ਇਹ ਬੇਦੀ।
ਚਿਰੰਕਾਲ ਤਹ ਰਹਿਤ ਬਿਤਾਈ।
ਚਿਰੰਕਾਲ ਬਹੁਤ ਦੇਰ ਹੋ ਗਈ ਸੀ, ਕਿਉਂਕਿ ਇਹ ਲਹੂ ਤੇ ਕੁਸ਼ੂ ਨੇ ਸਹਿਰ ਵਸਾਏ ਸੀ, ਲਹੂ ਲਾਹੌਰ ਤੇ ਕੁਸ਼ੂ ਕਸੂਰ ਸਹਿਰ ਜਿਹੜਾ ਵਸਾਇਆ ਸੀ ਇਹਨਾਂ ਨੇ, ਇਹ ਜਾ ਕੇ ਉਸ ਵਕਤ ਰਾਮਚੰਦਰ ਜੀ ਦੇ ਸਮੇਂ ਤੋਂ ਇਹ ਥਾਂ ਦੇ ਉੱਤੇ ਸਾਰੇ ਲੋਕ ਰਹਿੰਦੇ ਸਨ। ਹੌਲੀ ਹੌਲੀ ਫਿਰ ਸੋਢੀਆਂ ਨੇ ਰਾਜ ਕੀਤਾ ਤੇ ਬੇਦੀਆਂ ਨੇ ਵੇਦ ਪੜ੍ਹੇ, ਕਿਉਂਕਿ ਇਹਨਾਂ ਨੇ ਵੇਦ ਪੜ੍ਹਦਿਆਂ ਚਲੇ ਗਏ ਜੰਗਲਾਂ ਨੂੰ, ਉੱਥੇ ਜਾ ਕੇ ਵੇਦ ਪੜ੍ਹੇ। ਜਦੋਂ ਇਹਨਾਂ ਨੇ ਆ ਕੇ ਵੇਦਾਂ ਦੀਆਂ ਰੀਚਾਂ ਸੁਣਾਈਆਂ ਸੋਢੀਆਂ ਨੂੰ, ਤਾਂ ਸੋਢੀ ਇਹਨਾਂ ਨੂੰ ਖੁਸ਼ ਹੋ ਕੇ ਰਾਜ ਦੇ ਕੇ ਆਪ ਸੋਢੀ ਜੰਗਲਾਂ ਨੂੰ ਚਲੇ ਗਏ, ਫਿਰ ਬੇਦੀਆਂ ਨੂੰ ਰਾਜ ਦੇ ਦਿੱਤਾ। ਫਿਰ ਇਹਨਾਂ ਦੀ ਜੰਗ ਹੁੰਦੀ ਰਹੀ ਆਪਸ, ਫਿਰ ਜੰਗ ਖੜਕ ਗਈ, ਕਿਉਂਕਿ ਛੱਤਰੀ ਦਾ ਕੰਮ ਹੀ ਜੰਗ ਕਰਨਾ, ਮਾੜੀ ਜਿਹੀ ਗੱਲ ਤੋਂ ਜੰਗ ਖੜਕ ਜਾਂਦੀ ਸੀ। ਜੰਗ ਖੜਕਦਿਆਂ ਖੜਕਦਿਆਂ 20 ਗਾਮ ਤਿੰਨ ਕੇ ਰਹਿ ਗਏ, 20 ਪਿੰਡ ਹੀ ਰਹਿ ਗਏ ਇਹਨਾਂ ਕੋਲ ਬਾਕੀ। ਇਸ ਤਰ੍ਹਾਂ ਫਿਰ ਲੋਕ ਇਹ ਸਾਰੀਆਂ ਚੀਜ਼ਾਂ ਜੰਗਾਂ ਯੁੱਧਾਂ ਨੂੰ ਛੱਡ ਕੇ ਵੱਡੇ ਵੱਡੇ ਰਾਜ ਇਹਨਾਂ ਦੇ ਖਤਮ ਹੋ ਗਏ ਜਦੋਂ, ਤਾਂ ਉਸ ਵਕਤ ਹੌਲੀ ਹੌਲੀ ਇਹ ਫਿਰ ਖੇਤੀਬਾੜੀ ਕੋਈ ਦੁਕਾਨਦਾਰੀ ਕੋਈ ਛੋਟੇ ਮੋਟੇ ਕੰਮਾਂ ਵਿੱਚ ਪੈ ਗਏ ਆ ਕੇ।
ਪਾਸਿਵ ਰਾਮ ਤਾਸ ਕੁਲ ਮਾਹੀ,
ਉਸ ਬੇਦੀ ਕੁਲ ਦੇ ਵਿੱਚ ਇੱਕ ਹੋਇਆ ਸ਼ਿਵ ਰਾਮ। ਸੋ ਜੋ ਮਹਾਰਾਜ ਬਾਬੇ ਕਾਲੂ ਜੀ ਦੇ ਪਿਤਾ ਜੀ ਸਨ ਸ਼ਿਵ ਰਾਮ। ਸੋ ਇਸ ਤਰੀਕੇ ਦੇ ਨਾਲ ਗੁਰੂ ਨਾਨਕ ਦੇਵ ਜੀ ਦੇ ਦਾਦਾ ਜੀ ਦਾ ਨਾਮ ਸੀ ਇਹ।
ਬ੍ਰਿਤ ਸ਼ਾਂਤ ਕੇ ਜਨ ਮਨ ਕੀਨੇ,
ਹੁਣ ਉਹਨਾਂ ਨੇ ਕੀ ਕੀਤਾ, ਛੱਤਰੀ ਕੁਲ ਦੇ ਵਿੱਚ ਰਹਿੰਦਿਆਂ ਹੋਇਆਂ ਜਦੋਂ ਅਕਾਲ ਪੁਰਖ ਦੀ ਉਹਨਾਂ ਤੇ ਕਿਰਪਾ ਹੋਈ ਕਿ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਨਾ, ਉਹਨਾਂ ਨੇ ਜਿਹੜੀ ਬਿਰਤੀ ਸੀ ਨਾ ਆਪਣੀ ਜੰਗਾਂ ਯੁੱਧਾਂ ਵਾਲੀ ਉਹ ਛੱਡ ਕੇ, ਇਹ ਛੱਤਰੀਆਂ ਦੀ ਬਿਰਤੀ ਤਾਮਸੀ ਹੁੰਦੀ ਜ਼ਿਆਦਾ, ਹਮੇਸ਼ਾ ਵੀਰ ਰਸ ਚ ਰਹਿਣਾ, ਯੋਧੇ ਬਣੇ ਰਹਿਣਾ। ਇਹ ਬਾਬਾ ਸ਼ਿਵ ਰਾਮ ਦੀ ਬਿਰਤੀ ਜਿਹੜੀ ਸੀ ਸ਼ਾਂਤ ਕੀ ਹੋ ਗਈ, ਅਕਾਲ ਪੁਰਖ ਵੱਲੋਂ ਹੀ ਐਸਾ ਚੱਕਰ ਹੋਇਆ ਕਿ ਉਹਨਾਂ ਦੇ ਮਨ ਦੇ ਅੰਦਰ ਇੱਕ ਚੀਜ਼ ਆ ਗਈ ਕਿ ਹੁਣ ਭਗਤੀ ਕਰੀਏ ਅਸੀਂ।
ਜੀਵਾ ਰਜ ਤਮ ਕੇ ਤਜ ਦੇਨੇ,
ਸੋ ਇਹਨਾਂ ਨੇ ਜਿਹੜੀ ਰਜੋ ਗੁਣ ਤੇ ਤਮੋ ਗੁਣ ਨਾਲ ਰਾਜ ਹੁੰਦਾ, ਇਹਨਾਂ ਨੇ ਰਜੋ ਗੁਣ ਤੇ ਤਮੋ ਗੁਣ ਬਾਬਾ ਸ਼ਿਵ ਰਾਮ ਜੀ ਨੇ ਛੱਡ ਦਿੱਤਾ। ਉਹਨਾਂ ਨੇ ਆਪਣੀ ਰੋਜੀ ਰੋਟੀ ਗੁਜਰਾਨ ਸਾਰਾ ਐਸਾ ਕਰ ਲਿਆ ਕਿ ਜਿਹਦੇ ਵਿੱਚ ਕੋਈ ਚੀਜ਼ ਮਾੜੀ ਨਾ ਹੋਵੇਗੀ। ਭਗਤੀ ਕਰਨੀ, ਦਾਲ ਫੁਲਕਾ ਛਕਣਾ, ਕਿਸੇ ਨੂੰ ਕੁਛ ਨਹੀਂ ਕਹਿਣਾ, ਨਹੀਂ ਤਾਂ ਛੱਤਰੀ ਕੋਲ ਹਥਿਆਰ ਹੁੰਦਾ, ਜਿੱਥੇ ਜੀ ਕਰੇ ਉੱਥੇ ਜੰਗ ਹੋ ਗਿਆ। ਪਰ ਇਹਨਾਂ ਨੇ ਸ਼ਾਂਤ ਕੀ ਬਿਰਤੀ ਨੂੰ ਧਾਰਨ ਕਰ ਲਿਆ।
ਹੋਏ ਅਹਿੰਸਿਆ ਯੁੱਧ ਕਰ ਛੋਰੇ,
ਸੋ ਅਹਿੰਸਾ ਧਰਮ ਨੂੰ ਧਾਰਨ ਕਰ ਲਿਆ, ਕਿਸੇ ਜੀਵ ਦੀ ਹੱਤਿਆ ਨਹੀਂ ਕਰਨੀ, ਕਿਸੇ ਨੂੰ ਮਾਰਨਾ ਨਹੀਂ। ਆਯੁੱਧ ਕਰ ਛੋਰੇ, ਜਿਹੜੇ ਸ਼ਸਤਰ ਸੀ ਉਹ ਸਾਰੇ ਛੱਡ ਦਿੱਤੇ, ਪਰਮੇਸ਼ਰ ਦੀ ਭਗਤੀ ਵਿੱਚ ਲੀਨ ਹੋ ਗਏ। ਕਿਉਂ? ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ ਉਹ ਸਾਰਾ ਉੱਥੋਂ ਦਾ ਮਾਹੌਲ ਉਸ ਤਰ੍ਹਾਂ ਦਾ ਬਣਾ ਦੇਣਾ ਪਰਮੇਸ਼ਰ ਨੇ।
ਸ੍ਰੀ ਪਤ ਕੇ ਪਦ ਪਦਮ ਨਿਹੋਰੇ,
ਸ੍ਰੀ ਜੋ ਸਾਰੇ ਸ੍ਰਿਸ਼ਟੀ ਦੀ ਮਾਇਆ ਦਾ ਪਤੀ ਪਰਮਾਤਮਾ ਹੈ, ਉਹਦੇ ਚਰਨਾਂ ਕਮਲਾਂ ਦੇ ਵਿੱਚ ਸ਼ਰਨ ਲੈ ਲਈ, ਭਗਤੀ ਸ਼ੁਰੂ ਕਰ ਦਿੱਤੀ ਕਰਨੀ।
ਤੇ ਬਨਾਰਸੀ ਨਾਮ ਸੋਤੀਆ,
ਬਨਾਰਸੀ ਉਹਨਾਂ ਦੀ ਪਤਨੀ ਸੀ ਸ਼ਿਵ ਰਾਮ ਜੀ ਦੀ, ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦਾਦੀ ਜੀ, ਸੋ ਇਹ ਬਨਾਰਸੀ ਇਹਨਾਂ ਦਾ ਨਾਮ ਸੀ।
ਪਤ ਬ੍ਰਤ ਧਰਮ ਜਾਸ ਦ੍ਰਿੜ ਕੀਆ,
ਇਹਨਾਂ ਨੇ ਪਤੀ ਬਰਤਾ ਧਰਮ ਨੂੰ ਹੀ ਦ੍ਰਿੜ ਕੀਤਾ ਸੀ। ਇਸਤਰੀ ਦੀ ਭਗਤੀ ਸਭ ਤੋਂ ਵੱਡੀ ਇਹੀ ਹੁੰਦੀ ਹੈ, ਪਤੀ ਬਰਤਾ ਧਰਮ ਨੂੰ ਗ੍ਰਹਿਣ ਕਰਨਾ। ਇਹਨੂੰ ਭਗਤੀ ਦੀ ਜ਼ਿਆਦਾ ਲੋੜ ਨਹੀਂ ਪੈਂਦੀ, ਜੇ ਪਤੀ ਵਿੱਚ ਹੀ ਇੱਕ ਮਨ ਟਿਕਾ ਕੇ ਰੱਖ ਲਵੇ ਤਾਂ ਪਰਮੇਸ਼ਰ ਵੀ ਇਹਨੂੰ ਪ੍ਰਵਾਨ ਕਰ ਲੈਂਦੇ ਨੇ। ਧਨ ਸਤੀ ਦਰਦ ਹੈ ਪ੍ਰਵਾਨਿਆ, ਸੋ ਮਹਾਰਾਜ ਕਹਿੰਦੇ ਜਿਨ ਪ੍ਰਿਓ ਪਰਮੇਸ਼ਰ ਕਰ ਜਾਂਦਿਆਂ, ਧਨ ਸਤੀ ਦਰਗ ਹੈ ਪ੍ਰਵਾਨਿਆ। ਬਸ ਇੱਕ ਆਪਣੇ ਪਤੀ ਵਿੱਚ ਧਿਆਨ ਟਿਕਾ ਕੇ ਰੱਖਣ ਨਾਲ ਹੀ ਉਹਦੇ ਅੰਦਰ ਸ਼ਕਤੀ ਉਤਪੰਨ ਹੋ ਜਾਂਦੀ ਹੈ।
ਤਿੰਨ ਤੇ ਸੁੱਤ ਜੁਗ ਭਏ ਸੁਚਾਲੂ,
ਉਹਨਾਂ ਤੋਂ ਦੋ ਅੱਗੇ ਪੁੱਤਰ ਹੋਏ ਸ੍ਰੇਸ਼ਟ ਚਾਲੀ ਵਾਲੇ, ਸ੍ਰੇਸ਼ਟ ਮਰਿਆਦਾ ਵਾਲੇ।
ਵੱਡ ਕਾਲੂ ਛੋਟੇ ਸੁਭ ਲਾਲੂ,
ਵੱਡੇ ਬਾਬਾ ਕਲਿਆਣ ਚੰਦ ਜੀ, ਛੋਟਾ ਨਾਮ ਕਾਲੂ ਜੀ, ਤੇ ਉਹਨਾਂ ਤੋਂ ਛੋਟੇ ਜਿਹੜੇ ਸੀਗੇ ਸ਼ਿਵ ਰਾਮ ਜੀ ਦੇ ਪੁੱਤਰ, ਸ਼ੁਭ ਨਾਮ ਸੀ ਉਹਨਾਂ ਦਾ ਭਾਈ ਲਾਲੂ ਜੀ, ਤੋਂ ਭਾਵ ਬਾਬਾ ਲਾਲ ਚੰਦ ਜੀ ਪੂਰਾ ਨਾਮ ਸੀ, ਇਸ ਕਰਕੇ ਉਹਨਾਂ ਦੇ ਐਸੇ ਸੁੰਦਰ ਨਾਮ ਸਨ।
ਵੱਡ ਭਾਗੀ ਜੋ ਹੈ ਸੁਭ ਕਰਮੀ,
ਵੱਡਿਆਂ ਭਾਗਾਂ ਵਾਲੇ, ਸ੍ਰੇਸ਼ਟ ਕਰਮ ਨੂੰ ਕਰਨ ਵਾਲੇ। ਸੋ ਇਸ ਤਰੀਕੇ ਨਾਲ ਬਾਬੇ ਕਲਿਆਣ ਚੰਦ ਜੀ ਦੀ ਪੂਰਵ ਜਨਮ ਦੀ ਕਥਾ ਤੇ ਸ਼ੁੱਧ ਭਾਵਨਾ ਦਾ ਇੱਥੋਂ ਅੱਗੇ ਹੁਣ ਪ੍ਰਸੰਗ ਸੁਣਾਉਣਗੇ।
ਭਗਤ ਪ੍ਰਾਜਨ ਨਿਸ਼ਚਲ ਧਰਮੇ,
ਭਗਤ ਪ੍ਰਾਯਨ ਭਗਤੀ ਦੇ ਆਸਰੇ ਜਿਸ ਤਰੀਕੇ ਨਾਲ ਭਗਤੀ ਨੂੰ ਧਾਰਨ ਕਰਨ ਵਾਲੇ, ਨਿਸ਼ਚਲ ਧਰਮੀ ਧਰਮ ਦੇ ਵਿੱਚ ਪਰਪੱਕਤਾ ਵਾਲੇ, ਧਰਮ ਤੋਂ ਇੱਧਰ ਉੱਧਰ ਨਾ ਹਿੱਲਣ ਵਾਲੇ, ਧਰਮ ਚ ਪੱਕੇ ਰਹਿਣ ਵਾਲੇ।
ਜਪ ਤਪ ਵਰਤ ਨੇਮ ਸਮਦਾਏ,
ਜਿੰਨੇ ਵੀ ਜਪ ਤਪ ਨੇਮ ਵਰਤ ਆਦਿਕ ਰੱਖਣੇ ਉਹਨਾਂ ਜਮਾਨਿਆਂ ਚ ਜਿੰਨਾ ਸੀ ਉਹ ਚੰਗੀ ਤਰ੍ਹਾਂ ਕਮਾਉਂਦੇ ਸਨ।
ਕਰਤ ਬਹੁਤ ਜਿਹੇ ਜਨਮ ਬਿਤਾਏ,
ਇਹ ਹੁਣ ਦੀ ਗੱਲ ਨੀ, ਕਹਿੰਦੇ ਪਿਛਲੇ ਕਈ ਜਨਮਾਂ ਤੋਂ, ਕਈ ਹਜ਼ਾਰ ਜਨਮਾਂ ਤੋਂ, ਕਈ ਲੱਖਾਂ ਜਨਮਾਂ ਤੋਂ ਇਹ ਕਲਿਆਣ ਬਾਬਾ ਕਲਿਆਣ ਚੰਦ ਜੀ ਜਿਹਨਾਂ ਬਾਬਾ ਕਾਲੂ ਜੀ ਕਹਿੰਦੇ ਲੋਕ, ਉਹ ਤਾਂ ਛੋਟੀ ਮੋਟੀ ਹਸਤੀ ਨਹੀਂ ਸੀ, ਬਹੁਤ ਭਾਰੀ ਤਪੱਸਿਆ ਕੀਤੀ ਸੀ ਜਿਨ੍ਹਾਂ ਨੇ।
ਅਨਕ ਜਨਮ ਕੇ ਇੱਛਾ ਜਾਸੂ,
ਇੱਕ ਜਨਮ ਦੀ ਇੱਛਾ ਨਹੀਂ ਸੀ ਕਿ ਮੇਰੇ ਘਰ ਪ੍ਰਮਾਤਮਾ ਆਉਣ, ਕਹਿੰਦੇ ਅਨੇਕਾਂ ਜਨਮਾਂ ਦੀ ਇੱਛਾ ਸੀ ਮਨ ਚ, ਇਹ ਪ੍ਰਮਾਤਮਾ ਤੁਸੀਂ ਮੇਰੇ ਘਰ ਇੱਕ ਵਾਰ ਜ਼ਰੂਰ ਆ ਕੇ ਅਵਤਾਰ ਧਾਰੋ।
ਵਿਸ਼ਨ ਹੋਏ ਸੁਤ ਗਿਆਨ ਨਿਵਾਸੂ,
ਸੋ ਇਸ ਤਰੀਕੇ ਨਾਲ ਮੇਰੇ ਘਰ ਦੇ ਵਿੱਚ ਪੁੱਤਰ ਹੋਵੇ ਲਾਇਕ, ਤੁਸੀਂ ਗਿਆਨ ਦਾ ਘਰ ਹੋਵੇ ਜੋ ਇਸ ਤਰੀਕੇ ਨਾਲ ਮੇਰੇ ਘਰ ਦੇ ਅੰਦਰ ਆਪ ਅਵਤਾਰ ਧਾਰੋ ਐਸਾ
ਹਿਰਦਾ ਕਰਤ ਸੰਕਲਪ ਵਿਕਲਪਾ।
ਹੁਣ ਮਨ ਦੇ ਅੰਦਰ ਜਿਹੜਾ ਸੀ ਨਾ ਸੰਕਲਪ ਮਤਲਬ ਬਣਾ ਲੈਣਾ, ਵਿਕਲਪ ਹੁੰਦਾ ਉਹਨੂੰ ਢਾ ਦੇਣਾ, ਇਹ ਮਨ ਨਾਲ ਹੀ ਬਣਾਈ ਜਾਣਾ। ਕਦੇ ਤਾਂ ਸੋਚਣਾ ਪ੍ਰਮਾਤਮਾ ਮੇਰੇ ਘਰ ਆਉਣਗੇ, ਕਦੇ ਸੋਚਣਾ ਮੇਰੇ ਵਰਗੇ ਤੇ ਕਿੱਥੇ ਆਉਣਾ, ਮੈਂ ਤਾਂ ਬਿਲਕੁਲ ਹੀ ਨਿਕੰਮਾ, ਮੇਰੀ ਕੋਈ ਭਗਤੀ ਨਹੀਂ। ਫਿਰ ਹਟਾ ਦੇਣਾ ਖਿਆਲ, ਫਿਰ ਬਣਾ ਲੈ, ਨਹੀਂ ਨਹੀਂ ਪ੍ਰਮਾਤਮਾ ਮੇਰੇ ਘਰ ਆਉਣਗੇ, ਫਿਰ ਉਹ ਢਾ ਦੇਣਾ। ਇਹ ਨਾ ਸੰਕਲਪ ਵਿਕਲਪ, ਸੰਕਲਪ ਵਿਕਲਪ ਜਿਹੜਾ ਆਪਣੇ ਮਨ ਚ ਹਰ ਟਾਈਮ ਹੁੰਦਾ ਹੀ ਰਹਿੰਦਾ। ਆਪਾਂ ਵੀ ਸੰਕਲਪ ਅਤੇ ਵਿਕਲਪਾਂ ਦੇ ਘੇਰੇ ਪਏ ਹਾਂ।
ਭਗਤ ਅਧੀਨ ਰਜਾ ਗੁਣ ਅਲਪਾ,
ਕਿਉਂਕਿ ਇਹਨਾਂ ਦਾ ਸੰਕਲਪ ਸ਼ੁਭ ਸੀ। ਸ਼ੁਭ ਸੰਕਲਪ ਜਿਹੜਾ ਅੱਛਾ ਹੁੰਦਾ ਹੈ, ਹਿਰਦੇ ਚ ਸੰਕਲਪ ਕਰਨਾ, ਭਗਤ ਅਧੀਨ ਰਜਾ ਗੁਣ ਅਲਪਾ, ਕਿਉਂਕਿ ਪ੍ਰਮਾਤਮਾ ਪ੍ਰਸੰਨ ਹੁੰਦਾ ਥੋੜੇ ਗੁਣਾਂ ਤੇ ਹੀ, ਭਗਤੀ ਕਰਨ ਵਾਲਿਆਂ ਤੇ ਹੀ।
ਜੇ ਮੁਝ ਲਖਾ ਦੀਨ ਗੁਣ ਨਾਹੀ,
ਸੋ ਇਸ ਕਰਕੇ ਮੈਨੂੰ ਜੇ ਉਹਨੇ ਜਾਣ ਲਿਆ ਵੀ ਤੇਰੇ ਵਰਗੇ ਤਾਂ ਕਈ ਭਗਤ ਫਿਰਦੇ ਨੇ, ਗਰੀਬ ਹੈ ਮੈਂ ਤਾਂ, ਪਤਾ ਨਹੀਂ ਮੇਰੇ ਘਰ ਹੁਣ ਆਉਂਦੇ ਕਿ ਨਹੀਂ, ਇਉਂ ਮਨ ਦੇ ਅੰਦਰ ਕਦੇ ਕਦੇ ਦਿਲ ਢੱਠ ਵੀ ਜਾਂਦਾ, ਟੁੱਟ ਵੀ ਜਾਂਦਾ, ਪਰ ਫਿਰ ਹੌਸਲਾ ਕਰ ਲੈਂਦੇ।
ਭਾਏ ਸੂਕਰੇ ਸਫਰੇ ਮਾਹੇ,
ਉਹ ਹੁਣ ਪੁਰਾਣੇ ਜਿਹੜੀ ਸੀ ਵੇਦ ਕਥਾ ਵਿਚਾਰੀ ਵੀ ਅਕਾਲ ਪੁਰਖ ਪਰਮਾਤਮਾ ਨੇ ਇਹੋ ਜਿਹੇ ਰੂਪ ਧਾਰਨ ਕੀਤੇ, ਜੇ ਵਿਸ਼ਨੂੰ ਜੀ ਨੂੰ ਭੇਜ ਕੇ ਕਈ ਪ੍ਰਕਾਰ ਦੇ ਜਿਹੜੇ ਰੂਪ ਧਾਰਨ ਕੀਤੇ ਸੀ, ਸੋ ਸੂਰ ਜਾਤੀ ਦੇ ਵਿੱਚ ਰੂਪ ਧਾਰਨ ਕੀਤਾ, ਜਾਂ ਇਹ ਅਵਤਾਰ ਜਿਹੜੇ ਧਾਰਨ ਕੀਤੇ ਭਾਵ ਸਫਰੀ ਜਗ ਖਿਆਤੀ, ਮੱਛੀ ਮੱਛ ਅਵਤਾਰ, ਕੱਛ ਅਵਤਾਰ, ਬ੍ਰਹ ਅਵਤਾਰ, ਇਹਨਾਂ ਦੀ ਗੱਲ ਕਰਦੇ ਨੇ। ਤੇ ਜੇ 23 ਅਵਤਾਰ ਧਾਰਨ ਕੀਤੇ ਨੇ, ਉਦੋਂ ਲੋਕਾਂ ਨੂੰ ਜਿੰਨਾ ਗਿਆਨ ਸੀ ਉਨੀ ਗੱਲ ਹੀ ਕਰਦੇ ਸੀ। ਉਹ ਜੋ ਸਰਵ ਵਿਆਪਕ ਪਰਿਪੂਰਨ ਪ੍ਰਮਾਤਮਾ ਸੀ, ਉਥੋਂ ਦਾ ਧਿਆਨ ਉਹ ਵਿਸ਼ਨੂੰ ਵਿੱਚ ਹੀ ਕਰਦੇ ਹੁੰਦੇ ਸੀ। ਤੋ ਇਸ ਕਰਕੇ ਜਿੰਨੀ ਕੁ ਉਦੋਂ ਸੋਝੀ ਸੀ ਉਨੀ ਕੀ ਇੱਛਾ ਕਰਦੇ ਸਨ, ਪ੍ਰਮਾਤਮਾ ਦੀ ਆਰਾਧਨਾ ਕਰਦੇ ਸਨ। ਇਹ ਤਾਂ ਮਹਾਰਾਜ ਨੇ ਆ ਕੇ ਦੱਸਿਆ ਨਾ ਕਿ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ, ਇੱਕ ਭੰਡਾਰੀ ਕਲਾਈ ਦੀ ਬਾਣ, ਜਿਵਤ ਸੁਭਾਵੈ ਤਿਵੈ ਚਲਾਵੈ ਜੇ ਹੋਇਆ ਫੁਰਮਾਣ। ਉਹ ਵੇਖਾ, ਹੁਣ ਦੱਸਿਆ ਲੋਕਾਂ ਨੇ ਕਿ ਉਹ ਵੇਖਾ, ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹੋ ਵਿਡਾਣ, ਕਿ ਪ੍ਰਮਾਤਮਾ ਤਾਂ ਬਈ ਸਾਰਿਆਂ ਤੋਂ ਹੀ ਵੱਡਾ ਹੈ।
ਕਮਠੇ ਆਦਿਕ ਬਿਮਤ ਕੁਜਾਤੀ,
ਇਸ ਤਰੀਕੇ ਨਾਲ ਇਹ ਕੱਛ ਅਵਤਾਰ ਧਾਰਨ ਕੀਤਾ, ਤੋ ਬੁੱਧੀ ਤੋਂ ਬਿਨਾਂ ਹੋਰ ਜਿਹੜੀਆਂ ਐਸੀਆਂ ਚੀਜ਼ਾਂ ਦੇ ਵਿੱਚ, ਉਹ ਤਾਂ ਪਰਮੇਸ਼ਰ ਨੇ ਕੋਈ ਕੌਤਕ ਜਦੋਂ ਵਰਤਾਉਣੇ ਹੁੰਦੇ ਡਿਊਟੀ ਲਾ ਦੇ, ਤੁਸੀਂ ਐਸ ਢੰਗ ਨਾਲ ਜਾ ਕੇ ਆਹ ਕੰਮ ਕਰਨਾ ਬਈ। ਇਸ ਤਰ੍ਹਾਂ ਫਿਰ ਅੱਗੇ ਜਾ ਕੇ ਅਵਤਾਰ ਉਹੀ ਕਰਮ ਕਰਦੇ ਨੇ ਜੋ ਪਰਮੇਸ਼ਰ ਜੀ ਦਾ ਹੁਕਮ ਹੋ ਜਾਂਦਾ ਉਹਨਾਂ ਨੂੰ।
ਤਨਕੈ ਜਨਮ ਲੀਨ ਜੁਗ ਜਗ ਖਿਆਤੀ,
ਸੋ ਜਗ ਦੇ ਵਿੱਚ ਪ੍ਰਗਟ ਹੀ ਆ ਕਰਕੇ ਪ੍ਰਮਾਤਮਾ ਨੇ ਜੋ ਵਿਸ਼ਨੂੰ ਜੀ ਨੂੰ, ਮਹਾਂ ਵਿਸ਼ਨੂੰ ਪ੍ਰਮਾਤਮਾ ਨੂੰ ਕਹਿੰਦੇ ਵਿਸ਼ਨੂੰ, ਜਿਹੜੇ ਵਿਸ਼ਨੂੰ ਜੀ ਅਵਤਾਰ ਧਾਰਦੇ, ਕਹਿੰਦੇ ਦੇਖੋ ਜੇ ਕੱਛ ਅਵਤਾਰ ਧਾਰਿਆ, ਫਿਰ ਇਹ ਅਵਤਾਰ ਧਾਰਿਆ, ਆਹ ਅਵਤਾਰ ਧਾਰਿਆ, ਤੂੰ ਮਨਾ ਕਾਹਨੂੰ ਦਿਲ ਛੱਡੀ ਜਾਂਦਾ, ਤੇਰੇ ਵੀ ਆਉਣਗੇ ਅਕਾਲ ਪੁਰਖ ਨੇ, ਜਾਂ ਤੇਰੀਆਂ ਬੇਨਤੀਆਂ ਹੋ ਗਈਆਂ, ਤੂੰ ਤਾਂ ਫਿਰ ਮਨੁੱਖ ਜਾਮੇ ਵਿੱਚ ਹੈ।
ਪ੍ਰੇਮ ਡੋਰ ਸੋ ਕਰੈ ਅਕਰਣੀ,
ਪ੍ਰੇਮ ਡੋਰ ਨਾਲ ਜਿਹੜਾ ਨਾਮ ਵੀ ਕਰਨ ਵਾਲਾ ਕੰਮ ਹੋਵੇ, ਪ੍ਰੇਮ ਡੋਰੀ ਪਾ ਕੇ ਤਾਂ ਸਾਰਾ ਕੁਛ ਹੀ ਹੋ ਜਾਂਦਾ। ਵਾਹਿਗੁਰੂ ਦੀ ਕਿਰਪਾ ਨਾਲ ਐਸੀ ਪ੍ਰੇਮ ਡੋਰੀ ਪੈ ਜਾਂਦੀ ਹੈ ਕਿ ਪ੍ਰਮਾਤਮਾ ਉਹਦਾ ਤਾਂ ਰੂਪ ਹੈ ਹੀ ਨਹੀਂ ਕੋਈ, ਤਾਂ ਪ੍ਰਕਾਸ਼ ਰੂਪ ਹੈ। ਫਿਰ ਭਗਤ ਜਿਹੀ ਜੀ ਇੱਛਾ ਕਰ ਲੇ, ਜਿਵੇਂ ਕੋਈ ਫੰਦਕ, ਇਹ ਭਗਤ ਜੀ ਹੋਏ ਨੇ ਫੰਦਕ ਨਾਮੇ ਭਗਤ, ਉਹ ਜੰਗਲ ਦੇ ਵਿੱਚ ਪੰਛੀਆਂ ਨੂੰ ਹੀ ਫੜਦੇ ਸੀ ਮਾਰ ਕੇ, ਬਹੁਤ ਸਾਰੇ ਪੰਛੀ ਮਾਰਨ ਤੁਰੇ ਜਾ ਰਹੇ, ਕੋਈ ਮਹਾਤਮਾ ਦੇ ਅੱਗੇ ਖੜ ਗਏ, ਖੜ ਕੇ ਅਰਦਾਸ ਕੀਤੀ ਜੇ ਅੱਜ ਚੰਗੇ ਪੰਛੀ ਮਰ ਜਾਣ, ਅੱਧੇ ਤੁਹਾਨੂੰ ਦੇ ਕੇ ਜਾਊਂਗਾ ਤੇ ਅੱਧੇ ਮੈਂ ਘਰੇ ਲੈ ਜਾਊਂ, ਸੁੱਖਣਾ ਸੁੱਖ ਲਈ। ਮਹਾਤਮਾ ਸਮਾਧੀ ਲਾ ਕੇ ਬੈਠੇ ਸੀ, ਜਦੋਂ ਲਿਆ ਕੇ ਪੰਛੀ ਮੂਹਰੇ ਰੱਖੇ ਮਰੇ ਹੋਏ, ਸੰਤਾਂ ਦੀ ਬਿਰਤੀ ਖੁੱਲੀ ਇਕਦਮ, ਓਏ ਪਾਪੀਆ ਇਹ ਮੇਰੇ ਮੂਹਰੇ ਮਰੇ ਹੋਏ ਪੰਛੀ ਰੱਖੇ, ਕਹਿੰਦੇ ਸੁੱਖਣਾ ਸੁੱਖੇ ਸੀ ਜੀ। ਕਹਿੰਦੇ ਪਾਪੀਆ ਜੇ ਸੁੱਖਣਾ ਪੂਰੀ ਹੋ ਸਕਦੀ, ਸਰਾਬ ਵੀ ਪੂਰਾ, ਨਰਕਾਂ ਨੂੰ ਜਾਏਗਾ। ਉਹ ਕਹਿੰਦਾ ਮਹਾਰਾਜ ਆਉਂ ਨਾ ਕਰੋ, ਉਹਨੇ ਚਰਨ ਪਕੜ ਲਏ, ਕਹਿੰਦੇ ਮਹਾਰਾਜ ਬਖਸ਼ ਲਓ। ਕਹਿੰਦੇ ਬਖਸ਼ਾਂਗੇ ਤਾਂ, ਕਿਉਂਕਿ ਉਹ ਭਗਤੀ ਕਰਦੇ ਸੀਗੇ ਵਿਸ਼ਨੂੰ ਜੀ ਦੀ, ਉਹਨਾਂ ਚਾਰ ਬਾਹਾਂ ਹੋਣ ਕਰਕੇ। ਕਹਿੰਦੇ ਚੰਗਾ ਚਤਰਭੁਜੀ ਜਾਨਵਰ ਫੜ ਕੇ ਲਿਆ, ਫਿਰ ਉਹ ਹੁਣ ਵਿਚਾਰਾ ਜਿਉਂ ਲੱਗਿਆ ਜੰਗਲ ਚ, ਲੱਭਦਾ 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 ਲੱਭਦਾ, ਅਖੀਰ ਲੱਭਿਆ ਨਾ ਤੇ ਦਰਖਤ ਦੇ ਨਾਲ ਰੱਸਾ ਬੰਨ ਕੇ ਫਾਹਾ ਲੈਣ ਲੱਗਿਆ, ਕਹਿੰਦਾ ਮਰੀ ਜਾਣਾ ਹੁਣ। ਪਰਮੇਸ਼ਰ ਨੇ ਸੋਚਿਆ ਮੇਰੇ ਨਾਂ ਤੇ ਮਰਨ ਲੱਗਿਆ, ਪਰਮੇਸ਼ਰ ਨੇ ਚਤਰਭੁਜੀ ਜਾਨਵਰ ਦਾ ਰੂਪ ਧਾਰਨ ਕਰਕੇ ਜਾਣ ਕੇ ਝਾੜੀਆਂ ਚ ਫਸ ਗਿਆ। ਪ੍ਰੇਮ ਦੀ ਗੱਲ ਹੈ, ਜੋ ਦੇਖਿਓ ਚਾਰ ਬਾਹ ਵਾਲਾ ਹੈ ਬਈ, ਉਹ ਪਕੜ ਲਿਆ। ਉਸ ਵਕਤ ਉਹ ਸੰਤ ਉੱਠ ਕੇ ਰੋਣ ਲੱਗ ਗਏ, ਬਈ ਪਰਮੇਸ਼ਰ ਜੀ ਤੁਸੀਂ ਇਹ ਕੀ ਕੀਤਾ, ਮੇਰੇ ਕਰਕੇ ਇਹ ਰੂਪ ਧਾਰ ਲਿਆ। ਕਹਿੰਦੇ ਇਹ ਜੋ ਵਿਚਾਰਾ ਮਰਨ ਲੱਗਿਆ ਸੀ, ਤੂੰ ਜੋ ਇਹਨੂੰ ਕਹਿਤਾ ਕਿ ਚਾਰ ਬਾਂਹ ਵਾਲਾ ਜਾਨਵਰ ਫੜ ਕੇ, ਮੈਂ ਜਾਨਵਰ ਹਾਂ? ਪਹਿਲਾਂ ਤਾਂ ਤੂੰ ਮੇਰੇ ਲਈ ਗਲਤ ਅੱਖਰ ਬੋਲਿਆ, ਫਿਰ ਮੈਨੂੰ ਤੇਰੇ ਕਰਕੇ ਰੂਪ ਧਾਰਨਾ ਪਿਆ, ਫਿਰ ਪਰਮੇਸ਼ਰ ਤੋਂ ਮਾਫੀਆਂ ਮੰਗੀਆਂ, ਫਿਰ ਫੰਦਕ ਵੀ ਭਗਤ ਬਣ ਗਿਆ, ਉਹਨੂੰ ਵੀ ਤਾਰਿਆ, ਉਹਨੇ ਵੀ ਬਹੁਤ ਵੱਡੇ ਫਿਰ ਕਰਮ ਕੀਤੇ। ਇਸ ਕਰਕੇ ਹੈ ਕਿ ਜਿਹਾ ਜਿਹਾ ਭਾਵਨਾ ਕੋਈ ਕਰਦਾ, ਪਰਮੇਸ਼ਰ ਤਾਂ ਉਹਦੀ ਭਾਵਨਾ ਹੀ ਪੂਰੀ ਕਰਦੇ, ਉਹਨਾਂ ਦਾ ਆਪਣਾ ਰੂਪ ਕੋਈ ਨੀ, ਪਰ ਜਿਹਾ ਜਿਹਾ ਕੋਈ ਚਿੱਤ ਵਿਹੋ ਜਿਹਾ ਰੂਪ ਬਣਾ ਲੈਂਦੇ ਹਨ।
ਕੀਰਤ ਬਿਮਲ ਬੇਦ ਇਮ ਵਰਣੇ,
ਇਹ ਕੀਰਤੀ ਹੈ ਨਾ, ਬਿਮਲ ਮੈਲ ਤੋਂ ਰਹਿਤ ਬੇਦ ਨੇ ਕਹੀ ਹੈ।
ਅਦਿੱਤੀ ਕਛਿਅਪ ਕੇ ਜਿਮ ਧਾਮਾ,
ਸਮਾਂ ਅਦਿੱਤੀ ਜਿਹੜੀ ਸੀ ਉਹਦਾ ਨਾਮ ਹੈ, ਕਛਿਅਪ ਜੋ ਰਿਸ਼ੀ ਦਾ ਨਾਮ ਹੈ, ਇਹਨਾਂ ਦੇ ਘਰ ਵਿਖੇ ਜਿਸ ਪ੍ਰਕਾਰ, ਸੋ ਇਹ ਜਿਹੜਾ ਨਾ ਹਿੰਦੂ ਧਰਮ ਦੇ ਨਿਸ਼ਚੇ ਵਿੱਚ ਇਹ ਹੈ ਕਿ ਵਾਹਿਗੁਰੂ ਦਾ ਸਰਗੁਣ ਸਰੂਪ ਵਿਸ਼ਨੂੰ ਭਗਵਾਨ ਹੈ, ਜਿਸ ਨੇ ਆਪਣੇ 23 ਅਵਤਾਰ ਵੱਖੋ ਵੱਖਰੇ ਸਮੇਂ 'ਚ ਧਾਰੇ ਨੇ ਤੇ 24ਵਾਂ ਅਵਤਾਰ ਅਜੇ ਧਾਰਨਾ। ਬਾਬੇ ਕਲਿਆਣ ਚੰਦ ਦੇ ਤਪ ਸਮੇਂ ਤੇ ਦੇ ਦਿਲੀ ਭਾਵ ਨੂੰ ਕਵੀ ਜੀ ਨੇ ਉਹਨਾਂ ਦੇ ਆਪਣੇ ਨਿਸ਼ਚੇ ਅਨੁਸਾਰ ਇੱਥੇ ਦੱਸਿਆ। ਸੋ ਇਸ ਤਰੀਕੇ ਨਾਲ ਸਾਰੇ ਅਵਤਾਰਾਂ ਦੀ ਗੱਲ ਕਰਦੇ। ਕਸ਼ਪ ਇੱਕ ਰਿਖੀ ਹੋਏ ਨੇ ਜਿਨ੍ਹਾਂ ਦੀ ਸੁਪਤਨੀ ਦਾ ਨਾਮ ਅਦਿੱਤੀ ਸੀ, ਇਹਨਾਂ ਦੇ ਘਰ ਹੀ ਬਾਵਨ ਅਵਤਾਰ ਪ੍ਰਗਟ ਹੋਏ ਸਨ। ਪਰਮੇਸ਼ਰ ਨੇ ਵਿਸ਼ਨੂੰ ਨੂੰ ਭੇਜਿਆ ਸੀ ਬਾਵਨ ਅਵਤਾਰ ਧਾਰਨ ਲਈ।
ਉਪਜਤ ਭਏ ਉਪੇਂਦਰ ਨਾਮਾ,
ਉਹ ਉਪੇਂਦਰ ਸੀ ਇਹਨਾਂ ਦਾ ਨਾਮ, ਸੋ ਬਾਵਨ ਅਵਤਾਰ ਉਪੇਂਦਰ ਇੱਕੋ ਹੀ ਨਾਮ ਹੈ ਭੇਜਿਆ ਉਹਨਾਂ ਨੂੰ। ਇਹ ਪਹਿਲਾਂ ਪਿਛਲੀ ਚੀਜ਼ ਨੂੰ ਦੱਸ ਕੇ ਫਿਰ ਅਗਲੀ ਚੀਜ਼ ਨੂੰ ਪ੍ਰਗਟ ਕਰਨਗੇ, ਜਦੋਂ ਵਾਲੇ ਸਿੱਖੀ ਦਾ ਬੋਲਬਾਲਾ ਹੀ ਨਹੀਂ ਹੈ, ਜਦੋਂ ਗੁਰੂ ਨਾਨਕ ਦੇਵ ਨੇ ਹਲੇ ਅਵਤਾਰ ਧਾਰਨਾ ਹੈ, ਇਸ ਕਰਕੇ ਉਦੋਂ ਪਹਿਲਾਂ ਦੀਆਂ ਚੀਜ਼ਾਂ ਦੱਸਣੀਆਂ, ਨਾ ਕਿ ਫਿਰ ਹੁਣ ਸਿੱਖੀ ਦੇ ਇੱਥੋਂ ਗੱਲ ਕਿੱਥੋਂ ਕਰਨ, ਕਿਉਂ ਸਿੱਖੀ ਸ਼ੁਰੂ ਹੀ ਨਹੀਂ ਹੋਈ ਹਲੇ।
ਆਸੇ ਆਸਾ ਧਰ ਅਸੁਰ ਬਿਨਾਸੀ,
ਇਸ ਆਸਾ ਨੂੰ ਧਰ ਕੇ ਫਿਰ ਸਾਰੇ ਜਿਹੜੇ ਸਨ ਅਸੁਰ ਬਿਨਾਸੀ, ਸਾਰੇ ਜਿੰਨੇ ਸਨ ਅਸੁਰ ਜਿਹੜੇ ਦੈਂਤ ਸਨ, ਉਹਨਾਂ ਦਾ ਦੈਂਤ ਨਾਸ਼ ਕਰਨ ਵਾਲੇ ਪਰਮੇਸ਼ਰ ਜੋ ਅਵਿਨਾਸੀ ਪਰਮੇਸ਼ਰ ਹੈ, ਉਹ ਭਗਤ ਦੀ ਇੱਛਾ ਮੁਤਾਬਕ ਰੂਪ ਹਰ ਥਾਂ ਹੀ ਧਾਰਨ ਕਰ ਲੈਂਦੇ ਨੇ। ਜਿਹਾ ਜਿਹਾ ਕੰਮ ਹੋਵੇ ਪਰਮੇਸ਼ਰ ਆਪ ਭੇਜ ਦਿੰਦੇ ਨੇ ਇਹਨਾਂ ਨੂੰ, ਪਰ ਆਪ ਨਰਾਇਣ ਜਿਹੜੇ ਆਏ ਨੇ ਉਹ ਤਾਂ ਹੁਣ ਗੁਰੂ ਨਾਨਕ ਰੂਪ ਹੋ ਕੇ ਹੀ ਆਏ ਨੇ, ਪਰ ਜਿੰਨੀ ਉਦੋਂ ਲੋਕਾਂ ਨੂੰ ਸਮਝ ਸੀ ਉਸ ਢੰਗ ਨਾਲ ਇਹੀ ਸਮਝਦੇ ਸਨ ਕਿ ਵਿਸ਼ਨੂੰ ਜੀ ਪਰਮੇਸ਼ਰ ਹਨ।
ਭਇਓ ਨਿਰੰਤਰ ਰੂਪ ਉਪਾਸੀ,
ਇਸ ਤਰੀਕੇ ਨਾਲ ਕਹਿੰਦੇ ਨਿਰੰਤਰ ਇੱਕ ਰਸ ਰੂਪ ਪ੍ਰਗਟ ਹੋਇਆ ਹੈ।
ਕਾਲੂ ਨਾਮ ਜਨਮ ਜਬ ਧਾਰਾ,
ਜਦੋਂ ਬਾਬਾ ਕਲਿਆਣ ਚੰਦ ਜੀ ਦੇ ਨਾਮ ਤੇ ਇਹਨਾਂ ਨੇ ਜਦੋਂ ਜਨਮ ਧਾਰਨਾ ਕੀਤਾ,
ਪੂਰਨ ਆਸਾ ਕੀਨ ਮੁਰਾਰਾ,
ਆ ਵਾਹਿਗੁਰੂ ਨੇ ਇਹਨਾਂ ਦੀ ਇੱਛਾ ਪੂਰੀ ਕੀਤੀ ਹੈ।
ਸਤ ਕਾਲੂ ਪਿਖ ਪਿਤ ਸਿਵ ਰਾਮੋ,
ਉਸ ਵਕਤ ਆਪਣੇ ਪੁੱਤਰ ਕਲਿਆਣ ਚੰਦ ਜੀ ਦੇਖ ਕਰਕੇ ਪਿਤਾ ਸ਼ਿਵ ਰਾਮ ਜੀ ਨੇ
ਪਾਨ ਗ੍ਰਹਿਣ ਕੀ ਹੈ ਕੀਰਤ ਧਾਮੋ,
ਸੋ ਇਹਨਾਂ ਦਾ ਜਿਹੜਾ ਸੀ ਨਾ ਪਾਨ ਗ੍ਰਹਿਣ ਹੁੰਦਾ, ਵਿਵਾਹ ਕਾਰਜ ਕਰ ਦਿੱਤਾ ਸੋਹਣੇ ਘਰ ਦੇ ਵਿੱਚ।
ਸੀਏ ਵਰਤ ਪਤ ਵਰਤਾ ਗੁਣ ਨੇ ਦਸੋ,
ਸੋ ਉਸ ਵਕਤ ਕਹਿੰਦੇ ਨੇ ਹੁਣ ਮਾਤਾ ਤ੍ਰਿਪਤਾ ਜੀ ਪਤੀ ਵਰਤਾ ਬੜੇ ਗੁਣਾਂ ਦੇ ਖਜ਼ਾਨੇ, ਜਿਨ੍ਹਾਂ ਦੀ ਜੁੱਗਾਂ ਦੀ ਕਮਾਈ ਕੀਤੀ ਹੋਈ ਸੀ।
ਤਹ ਸੁਸ਼ੀਲਤਾ ਕਹਿ ਸਕ ਕਉ,
ਉਹਨਾਂ ਦੀ ਸੁਸ਼ੀਲਤਾ, ਉਹਨਾਂ ਦਾ ਠੰਡਾ ਸੁਭਾਅ, ਜਿੰਨਾ ਸੁਭਾਅ ਠੰਡਾ ਸੀ, ਦੂਜੇ ਪਾਸੇ ਬਾਬਾ ਜੀ ਦਾ ਸੁਭਾਅ ਉਨਾ ਹੀ ਗਰਮ ਵੀ ਸੀ, ਪਰ ਉਹ ਬਿਲਕੁਲ ਸ਼ਾਂਤਮਈ ਟਿਕਾਓ ਵਾਲੇ, ਇਕਾਗਰਤਾ ਵਾਲੇ, ਭਗਤੀ ਵਾਲੇ, ਧੀਰਜ ਵਾਲੇ, ਬਹੁਤ ਸ਼ੁਭ ਗੁਣੀ ਸਨ ਮਾਤਾ ਜੀ।
ਸਵਾਦੀ ਪਾਏ ਕਾਲ ਬਹੁ ਕਾਲੂ,
ਇਸ ਤਰੀਕੇ ਨਾਲ ਕਹਿੰਦੇ ਜਦੋਂ ਵਿਵਾਹ ਕਾਰਜ ਹੋਇਆ, ਸ੍ਰੇਸ਼ਟ ਇਸਤਰੀ ਨੇ ਬਹੁਤ ਸਮਾਂ ਪਾ ਕੇ,
ਤਹ ਸੁਸ਼ੀਲਤਾ ਕਹਿ ਸਕ ਕਉ,
ਉਹਨਾਂ ਦੀ ਜਿਹੜੀ ਸੁਸ਼ੀਲਤਾ ਉਹਨੂੰ ਕੋਈ ਕਹਿ ਨਹੀਂ ਸਕਦਾ ਕਿ ਕਿੰਨੇ ਸੁਸ਼ੀਲ ਸਨ, ਠੰਡੇ ਸੁਭਾਅ ਵਾਲੇ, ਸ਼ਾਂਤੀ ਵਾਲੇ।
ਕੀ ਇਹ ਵਰਤ ਤਪ ਕਠਿਨ ਵਿਸਾਲੋ,
ਪਿਛਲਿਆਂ ਜਨਮਾਂ ਚ, ਪਿਛਲੇ ਕਈ ਹਜ਼ਾਰਾਂ ਜਨਮਾਂ ਚ ਬੜੇ ਕਠਿਨ ਤਪ ਕੀਤੇ, ਉਹਨਾਂ ਦੀ ਵੀ ਇਹ ਇੱਛਾ ਸੀ, ਹੇ ਪ੍ਰਮਾਤਮਾ ਕਿਰਪਾ ਕਰੋ ਸਾਡੇ ਘਰ ਅਵਤਾਰ ਧਾਰੋ।
ਰੰਕਾਲ ਇਵ ਦੰਪਤ ਬੀਤਾ,
ਬਹੁਤ ਦੇਰ ਇਸ ਤਰ੍ਹਾਂ ਰਹਿੰਦਿਆਂ ਨੂੰ ਜਦੋਂ ਬਤੀਤ ਹੋ ਗਈ ਪਤੀ ਪਤਨੀ ਨੂੰ,
ਹਰ ਪਦ ਪੰਕਜ ਜਨਮਨ ਪ੍ਰੀਤਾ,
ਦੋਨੋਂ ਜਾਣੇ ਫੇਰ ਭਗਤੀ ਹੀ ਕਰਦੇ ਰਹਿੰਦੇ ਤੇ ਅਰਦਾਸਾਂ ਬੇਨਤੀਆਂ ਕਰਦੇ ਰਹਿੰਦੇ, ਹੇ ਵਾਹਿਗੁਰੂ ਹੁਣ ਕਿਰਪਾ ਕਰੋ, ਕਿਰਪਾ ਕਰੋ, ਪ੍ਰਗਟ ਹੋਵੋ। ਕਿਉਂ ਇੱਕ ਧਰਤੀ ਦੇ ਉੱਤੇ ਆਉਣ ਦਾ ਕਾਰਨ ਬਣਾ ਲਿਆ ਪਰਮੇਸ਼ਰ ਨੇ ਕਿ ਉਸ ਧਰਤੀ ਦੇ ਉੱਤੇ ਉਹ ਭਾਗਾਂ ਭਰੀ ਧਰਤੀ ਨੂੰ ਹੋਰ ਭਾਗ ਲਾਉਣ ਲਈ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਨਾ ਲੜੀਵਾਰ ਕਥਾ ਹੈ ਇਹ। ਪਹਿਲਾਂ ਵੀ ਕੁਝ ਸ਼ਰਵਣ ਕੀਤੀ ਸੀ ਆਪਾਂ, ਪਰ ਹੁਣ ਲੜੀਵਾਰ ਹੌਲੀ ਹੌਲੀ ਚੱਲੀ ਜਾਣੀ ਹੈ। ਕਿਸ ਤਰ੍ਹਾਂ ਸੰਸਾਰ ਦੇ ਪਹਿਲਾਂ ਹਾਲਾਤ ਸਨ, ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਕੀ ਹਾਲਾਤ ਸਨ, ਹੌਲੀ ਹੌਲੀ ਸਿੱਖਾਂ ਦੇ ਸਿੱਖੀ ਜਿਹੜੀ ਸੀ ਗੁਰਸਿੱਖਾਂ ਜਿਵੇਂ ਪ੍ਰਚਲਿਤ ਹੋਈ, ਦੁਨੀਆਂ ਨੂੰ ਸਿੱਖੀ ਦਾ ਗਿਆਨ ਹੋਇਆ, ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਉਹ ਸ਼ਰਵਣ ਕਰਦੇ ਰਹਾਂਗੇ ਹਰ ਰੋਜ਼ ਦੀ ਤਰ੍ਹਾਂ। ਇਸ ਤਰੀਕੇ ਨਾਲ ਹਰ ਰੋਜ਼ ਆਪ ਸੰਗਤਾਂ ਉੱਦਮ ਕਰਕੇ ਪਹੁੰਚਣ ਦਾ ਯਤਨ ਕਰੋ, ਸਾਹਮਣੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਜ਼ੂਰੀ ਕਥਾ ਸ਼ਰਵਣ ਕਰੀਏ। ਨਹੀਂ ਤਾਂ ਫਿਰ ਆਪਣੇ ਇੰਟਰਨੈਟ ਤੇ ਖੋਲ ਕੇ ਸਾਈਟ, ਫਿਰ ਉੱਥੇ ਘਰ ਜਾਂ ਮੋਬਾਈਲ ਦੇ ਵਿੱਚ ਹਰ ਜਗ੍ਹਾ ਸ਼੍ਰਵਣ ਕਰ ਸਕਦੇ ਹਾਂ sfsikhcenter.org ਖੋਲ ਕੇ ਉਹਦੇ ਉੱਤੇ ਆਪਾਂ ਸ਼੍ਰਵਣ ਕਰ ਸਕਦੇ ਹਾਂ। ਥੋੜੇ ਸਮੇਂ ਵਿੱਚ ਹੀ ਰੇਡੀਓ ਤੇ ਹਮਸਫ਼ਰ ਤੇ ਵੀ ਹੋ ਸਕਦਾ ਕਥਾ ਆਵੇ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਤਾ। ਤੇ ਇਸ ਤਰ੍ਹਾਂ ਸਾਰਾ ਕੁਝ ਸੰਗਤ ਦੀ ਸੇਵਾ ਵਿੱਚ ਕੋਸ਼ਿਸ਼ ਕਰਦੇ ਕਿ ਪੁਰਾਣਾ ਨਵਾਂ ਸਭ ਕੁਝ ਸਾਰਾ ਸਾਹਮਣੇ ਆਵੇ ਸਾਡੇ। ਤੋ ਸਤਿਗੁਰੂ ਬਖਸ਼ਿਸ਼ਾਂ ਕਰਨ, ਪਿਆਰ ਸਤਿਕਾਰ ਨਾਲ ਆਪਣੇ ਸ਼੍ਰਵਣ ਕੀਤਾ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਸਾਰੀ ਸੰਗਤ ਨੇ। ਆਓ ਹੁਣ ਇੱਕ ਮਨ ਹੋਈਏ ਪਰਮਾਤਮਾ ਨਾਲ, ਨਾਮ ਜਪੀਏ ਜੋ ਸਭ ਤੋਂ ਵੱਡਾ। ਸਵੇਰੇ ਜਪਜੀ ਸਾਹਿਬ ਦੀ ਕਥਾ ਵਾਲੇ ਜੋ ਗੁਰੂ ਗ੍ਰੰਥ ਸਾਹਿਬ ਲੜੀਵਾਰ ਕਥਾ 9 to 10 ਹੀ ਹਾਲੇ ਸਮਾਂ, ਕਿਉਂ ਰੇਡੀਓ ਵਾਲੇ ਨੇ ਜਿਹੜਾ ਟਾਈਮ ਦੇਣਾ ਫਿਰ ਉਹਦੇ ਮੁਤਾਬਕ ਹੀ ਸਮਾਂ ਬਦਲਾਂਗੇ। ਤੋ ਇਸ ਤਰ੍ਹਾਂ ਸਵੇਰੇ ਹੁਣ ਸੁਣਿਆ ਵਾਲੀਆਂ 4 ਪੌੜੀਆਂ ਦੀ ਕਥਾ ਸ਼੍ਰਵਣ, 11 ਪੌੜੀਆਂ ਹੋਈਆਂ। ਕੱਲ ਸਵੇਰੇ ਮੰਨੇ ਕੀ ਗੱਲ ਕਹੀ ਨਾ ਜਾਏ, 4 ਪੌੜੀਆਂ ਸਤਿਗੁਰੂ ਬਖਸ਼ਿਸ਼ ਕਰਨਗੇ। ਇਸ ਤਰ੍ਹਾਂ ਹੌਲੀ ਹੌਲੀ ਜਪਜੀ ਸਾਹਿਬ ਰਹਿ ਰਾਜ ਦੇ 9 ਸ਼ਬਦ, ਕੀਰਤਨ ਸੋਹਲੇ ਦੇ ਪਾਠ, ਫਿਰ ਸ੍ਰੀ ਰਾਗ ਤੋਂ ਸਤਿਗੁਰੂ ਅੱਗੇ ਬਖਸ਼ਿਸ਼ ਕਰਨਗੇ। ਹੌਲੀ ਹੌਲੀ ਨਾਲ ਸੰਥਿਆ ਵੀ ਹੋ ਜਾਂਦੀ, ਨਾਲ ਕਥਾ ਵੀ ਹੋ ਜਾਂਦੀ। ਸਤਿਗੁਰੂ ਦੀ ਕਿਰਪਾ ਹੋਵੇ, ਆਓ ਪਰਮਾਤਮਾ ਨਾਲ ਜੁੜੀਏ ਜੋ ਗੁਰਾਂ ਨੇ ਗੁਰਮੰਤਰ ਬਖਸ਼ਿਸ਼ ਕੀਤੇ ਨੇ। ਵਾਹਿਗੁਰੂ ਵਾਹਿਗੁਰੂ
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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ
ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ
ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ
ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ
ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ